ਸੋਹਣੇ ਪਾਤਸ਼ਾਹ ਗਲ ਵਿੱਚ ਪੱਲਾ ਪਾ ਕੇ ਖੜੇ ਹੋ ਗਏ, ਅੱਖਾਂ ਮੀਟ ਲਈਆਂ, ਹੱਥ ਬੰਨ ਲਏ। ਸਾਰੇ ਸਿੱਖ ਵੇਖਣ ਵੀ ਅੱਜ ਕੋਈ ਖੇਡ ਹੈ ਸਤਿਗੁਰਾਂ ਦੀ। ਜੇ ਤੇ ਆਪਣੇ ਵਰਗੇ ਉੱਥੇ ਬੈਠੇ ਹੁੰਦੇ ਤਾਂ ਜਦੇ ਪੁੱਛ ਰਹੇ ਤਾਂ ਬਾਬੇ ਕੀ ਗੱਲ ਹੈ ਦੱਸ, ਗੱਲ ਚ ਪੱਲਾ ਕਹਿ ਕੇ ਖੜਾ ਹੋਏ। ਆਪਾਂ ਤਾਂ ਕਿਉਂ ਤੋਂ ਬਿਨਾਂ ਜਾਣਦੇ ਕੁਝ ਨਹੀਂ। ਜਿੱਥੇ ਕਿਉਂ ਹੈ ਉੱਥੇ ਧਰਮ ਨਹੀਂ ਹੁੰਦਾ, ਉੱਥੇ ਸ਼ਰਧਾ ਨਹੀਂ ਹੁੰਦੀ। ਕਿਉਂ ਤਾਂ ਡਾਊਟ ਹੈ, ਸ਼ੰਕਾ ਹੈ। ਜਿੱਥੇ ਸ਼ੰਕਾ ਉੱਥੇ ਸ਼ਰਧਾ ਕਿੱਥੇ? ਅੱਜ ਕਿਉਂ ਤੋਂ ਬਿਨਾਂ ਹੈਗਾ ਆਪਣੇ ਕੋਲ ਕੁਝ, ਤੇ ਸ਼ਰਧਾ ਕਿੱਥੇ ਰਹਿ ਜਾਵੇ? ਪ੍ਰੇਮੀ ਸ਼ਰਧਾਵਾਨ ਕੋਈ ਨਾ ਬੋਲੇ। ਜਦੋਂ ਬਹੁਤ ਸਮਾਂ ਹੋ ਗਿਆ ਤੇ ਬਾਬਾ ਬੁੱਢਾ ਜੀ ਖੜੇ ਹੋ ਗਏ, ਬੇਨਤੀ ਕੀਤੀ, ਸਤਿਗੁਰ ਆਹ ਕੰਮ ਤੇ ਸਾਡਾ ਜਿਹੜਾ ਤੁਸੀਂ ਕਰਨ ਲੱਗੇ, ਸਾਨੂੰ ਹੁਕਮ ਦੱਸੋ ਕੀ ਹੈ। ਗਲ ਵਿੱਚ ਪੱਲਾ ਪਾਉਣਾ, ਹੱਥ ਬੰਨਣੇ, ਅੱਖਾਂ ਮੀਟ ਕੇ ਖੜਨਾ, ਇਹ ਤਾਂ ਗੁਰਦੇਵ ਸਾਡਾ ਕੰਮ ਹੈ ਤੇਰੇ ਅੱਗੇ ਖੜਨ ਦਾ। ਸਤਿਗੁਰ ਕਹਿੰਦੇ ਤੁਸੀਂ ਘਾਤੇ ਕੱਢਦੇ ਹੁੰਦੇ ਮੇਰੇ ਅੱਗੇ, ਛੇਵੇਂ ਪਾਤਸ਼ਾਹ ਕਹਿੰਦੇ। ਬਾਬਾ ਬੁੱਢਾ ਜੀ ਕਹਿੰਦੇ ਤੁਹਾਤੋਂ ਦਾਤਾਂ ਲੈਣੀ ਹੈ, ਮੰਗਾਂ ਮੰਗਣੀ ਹੈ, ਜੀਵਨ ਮੁਕਤ ਹੋਣਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਅੱਜ ਮੈਂ ਵੀ ਇੱਕ ਮੰਗ ਮੰਗਣੀ ਹੈ, ਅੱਜ ਖੇਰਾ ਖੋ ਸਾਧਨ, ਅੱਜ ਮੇਰੀ ਵੀ ਮੰਗ ਹੈ। ਤੇ ਮੰਗਣ ਵਾਲੇ ਨੂੰ ਤਾਂ ਗਲ ਵਿੱਚ ਪੱਲਾ ਪਾਉਣਾ ਪੈਂਦਾ ਹੈ, ਉਹਨੂੰ ਤੇ ਹੱਥ ਬੰਨਣੇ ਪੈਂਦੇ ਨੇ ਨਾ। ਤੁਸੀਂ ਮੈਥੋਂ ਮੰਗਦੇ ਹੋ ਤੇ ਗਲ ਵਿੱਚ ਪੱਲਾ ਪਾ ਕੇ ਖੜ ਜਾਂਦੇ ਹੋ, ਅੱਜ ਮੈਂ ਤੁਹਾਤੋਂ ਇੱਕ ਮੰਗ ਮੰਗਣੀ ਹੈ। ਸਾਰੀ ਸੰਗਤ ਹੈਰਾਨ ਵੀ ਕਿਹੜੀ ਮੰਗ ਮੰਗਣੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕੋਈ ਗੁਰਾਂ ਦਾ ਪਿਆਰਾ ਸਾਨੂੰ ਪਾਠ ਸੁਣਾਵੇ ਜਪ ਜੀ ਦਾ, ਗੁਰਾਂ ਦਾ ਪਿਆਰਾ ਇੱਕ ਪਾਠ ਸੁਣਾਵੇ ਜਪ ਜੀ ਦਾ। ਆ ਪਿਆ ਰੰਗ ਸਾਡੇ ਨਿਸ਼ਾਨ ਸਾਹਿਬ ਦਾ ਰੰਗ ਹੈ। ਨਿਸ਼ਾਨ ਸਾਹਿਬ ਇਹਨੂੰ ਪੀਲਾ ਚੋਲਾ ਕਿਉਂ ਪਾਇਆ ਜਾਂਦਾ? ਠੇਕਣ ਦਾ ਆ ਜਾ, ਮੈਂ ਉੱਥੇ ਖੜਾ, ਉਸ ਮਾਲਕ ਸਾਹਿਬ ਦੇ ਦਰ ਦਾ ਚੌਕੀਦਾਰ ਹੈ ਮੈਂ। ਜੇ ਮੇਰੇ ਸਾਹਿਬ ਦੇ ਲੜ ਲੱਗ ਜਾਵੇ ਤੈਨੂੰ ਮੌਤ ਦਾ ਡਰ ਨਹੀਂ ਰਹੂਗਾ। ਅੱਜ ਖੇ ਆਖੋ ਸਾਧਨ, ਇਹ ਕਾਰਨ ਹੈ ਪੀਲਾ ਚੋਲਾ ਪਣਾਉਣ ਦਾ, ਪਨਾਥਾ ਪਾਈ ਵਾਰ ਦਿੰਦੇ। ਇਹ ਪੀਲਾ ਰੰਗ ਸ਼ਹੀਦੀ ਦਾ ਨਿਸ਼ਾਨਾ, ਮੌਤ ਦੇ ਭੈ ਤੋਂ ਪਰੇ ਹੋ ਗਿਆ ਮੈਂ। ਪਰ ਜਦੋਂ ਨਿਸ਼ਾਨ ਸਾਹਿਬ ਗੱਡੀ ਦਾ ਹੈ ਤੇ ਪਹਿਲਾਂ ਥੜਾ ਬਣਾਈ ਦਾ ਤਾਂ ਗੱਡੀ ਦਾ ਨਾ। ਇੱਥੇ ਕਈਆਂ ਨੇ ਥੜੇ ਬਣਾਏ ਨੇ ਤੇ ਨਿਸ਼ਾਨ ਸਾਹਿਬ ਕੱਢ ਲਏ, ਹੇਠ ਕੈਂਚੀ ਪਰੇਟ ਹੈ ਤੇ ਉੱਪਰ ਪੀਲਾ ਰੰਗ ਬੰਨੇ ਹੋਇਆ। ਵਾਹ ਸਿੱਖ, ਉਹ ਥੜੇ ਤੇ ਬਿਨਾਂ ਹੀ ਨਿਸ਼ਾਨ ਸਾਹਿਬ, ਉਹ ਥੜੇ ਤੇ ਬਿਨਾਂ ਤਾਂ ਉਹੀ ਡਿੱਗ ਪਊਗਾ। ਫਿਰ ਕਈਆਂ ਨੇ ਹੁਣ ਤਾਰ ਵੀ ਦਿੱਤੀਆਂ, ਡਿੱਗ ਪਏ ਹੋਈ ਨਿਸ਼ਾਨ ਸਾਹਿਬ। ਜਦ ਥੜਾ ਹੀ ਨਹੀਂ ਤੂੰ ਬਣਾਇਆ, ਸਾਬਤ ਸੂਰਤ ਦਸਤਾਰ ਸਿਰਾ, ਪਹਿਲਾਂ ਥੜਾ ਬਣਾਇਆ ਤੇ ਨਿਸ਼ਾਨ ਸਾਹਿਬ ਕੱਢ, ਪੀਲੀ ਪੱਗ ਬੰਨ ਲਈ ਤੇ ਹੇਠੋਂ ਸਾਫ਼ ਕੀਤਾ ਹੋਇਆ ਕੰਮ। ਗੁੱਸਾ ਨਾ ਕਰੋ, ਦਾੜੀ ਬੰਨਣ ਵਾਲੇ ਵੱਢਿਆ ਕਰੋ, ਤੁਹਾਡੀ ਚੀਜ਼ ਹੈ, ਕੌਣ ਹਟਾਉਣ ਵਾਲਾ ਜੰਮੇ? ਗੁਰਚਿਆ ਕਰੋ ਸਵਾਰ ਕੇ। ਇੱਕ ਹੋਰ ਪਤਾ ਨਹੀਂ ਲੱਗਿਆ, ਜਦ ਕਿਤੇ ਬਾਜ਼ਾਰ 'ਚ ਜਾਣ ਦਾ ਮੌਕਾ ਮਿਲਦਾ, ਆਨੰਦ ਹੁੰਦੇ ਦੇਖ ਕੇ ਇਹਨਾਂ ਨੂੰ, ਬਈ ਐਨ ਕੁਰਸੀ 'ਤੇ ਚੌੜੇ ਹੋ ਕੇ ਬੈਠ ਜਾਂਦੇ ਅਤੇ ਉਹ ਪੌਲਾ ਫੇਰ ਰਿਹਾ। ਬੱਕਰੀ ਮੁੰਨਣੀ ਹੋਵੇ ਤਾਂ ਉਹਨੂੰ ਵੀ ਚਾਰ ਭਾਈਆਂ ਨੂੰ ਫੜਨਾ ਪੈਂਦਾ, ਭੇਡ ਮੁੰਨਣੀ ਹੋਵੇ ਤੇ ਰੱਸਾ ਪਾਉਣਾ ਪੈਂਦਾ, ਤੇ ਸਿੱਖ ਬੈਠ ਜਾਂਦਾ ਵੀ ਮੁੰਨ ਬਈ ਮੈਨੂੰ ਆਰਾਮ ਆ ਰਿਹਾ। ਕੱਟੀ ਦੇ ਜੂਆ ਪੈ ਜਾਣ, ਉਹ ਵੀ ਨੀ ਇਲਜ਼ਾਮ ਛੇਤੀ ਕਰਾਉਂਦੀ, ਉਹਨੇ ਵੀ ਫੜ ਕੇ ਕੈਂਚੀ ਦੇਣ। ਸਿੱਖ ਕਹੂਗਾ ਨਹੀਂ ਤੈਨੂੰ ਹੱਥ ਲਾਉਣ ਦੀ ਲੋੜ ਨੀ, ਮੈਂ ਤੇ ਬੈਠਾ ਹੈ, ਕਰਦੇ ਸਾਫ ਜਿੰਨਾ ਹੁੰਦਾ। ਵਾਹ ਸਿੱਖ, ਤੇਰੇ ਜਨਮ ਸਥਾਨ ਦਾ ਨਾਂ ਹੈ ਕੇਸਗੜ੍ਹ, ਤੇ ਤੂੰ ਨਾਈਆਂ ਤੋਂ ਮਨਾਉਂਦਾ ਫਿਰਦਾ ਕੇਸਗੜ੍ਹ ਨੂੰ, ਢਾਉਂਦਾ ਫਿਰਨ ਡਿਆ ਕੇਸਗੜ੍ਹ ਨੂੰ। ਉਹ ਵਾਲ ਤੇ ਘੁੱਗੀਆਂ ਘਟਾਰਾਂ ਦੇ ਕੁੱਤਿਆਂ ਗਧਿਆਂ ਦੇ ਵੀ ਆਏਂਗੇ। ਔਰ ਸਿੱਖਾ ਤੇਰੇ ਸਰੀਰ ਪਰ ਜੰਮਣ ਵਾਲੇ ਵਾਲ ਨਹੀਂ ਹੈ, ਇਹ ਕੇਸ ਨਾ ਸਮਝਣੇ ਨੂੰ। ਸਿੱਖ ਦੇ ਸਰੀਰ ਦਾ ਇੱਕ ਇੱਕ ਕੇਸ ਕੇਸਗੜ੍ਹ ਦੀ ਇੱਟ ਹੈ। ਉਹ ਵਾਲ ਤੇ ਗਧਿਆਂ ਕੁੱਤਿਆਂ ਦੇ ਵੀ ਆਏਂਗੇ, ਭੇਡਾਂ ਦੇ ਵੀ ਆਏਂਗੇ, ਵਾਲਾਂ ਦੀ ਕੀ ਗੱਲ, ਬਾਹਰ ਤੇ 84 ਲੱਖ ਜੂਨੀਆਂ ਦੇਣਗੇ। ਸਿੱਖ ਦੇ ਸਰੀਰ ਦਾ ਇੱਕ ਇੱਕ ਰੋਮ ਕੇਸਗੜ੍ਹ ਸਾਹਿਬ ਨਾਲ ਜੁੜਿਆ ਹੋਇਆ ਹੈ, ਤੇ ਕੇਸਗੜ੍ਹ ਇੱਟਾਂ ਦਾ ਬਣਿਆ, ਸਮਿੰਟ ਦਾ ਬਣਿਆ, ਸੰਖਮਰਮਰ ਦਾ ਬਣਿਆ ਕੇਸਗੜ੍ਹ। ਤੇਰਾ ਜਨਮ ਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਹੱਡੀਆਂ ਤੇ ਚਿਣਿਆ ਗਿਆ। ਕੇਸਗੜ੍ਹ ਵਿੱਚ ਚੂਨਾ ਸਮਿੰਟ ਤੇ ਪਾਣੀ ਨਹੀਂ ਪਾਇਆ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀ ਮਿੱਝ ਤੇ ਚਰਬੀ ਪਈ ਹੋਈ ਹੈ। ਕੇਸਗੜ੍ਹ ਦਾ ਲੈਂਟਰ ਸਰੀਆਂ ਨਾਲ ਨਹੀਂ ਲੱਗਿਆ, ਕੇਸਗੜ੍ਹ ਦੇ ਲੈਂਟਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਨਾੜਾਂ ਦਾ ਜਾਲ ਵਿਛਿਆ ਹੋਇਆ। ਐਡੇ ਕੀਮਤੀ ਅਸਥਾਨ ਨੂੰ ਤੂੰ ਢਾਵਣਾ, ਘਰ ਵਿੱਚ ਬੈਠਾ ਤੇ ਤੈਨੂੰ ਵਸਣ ਕੌਣ ਦਊਗਾ? ਇੱਥੇ ਪਤਾ ਨੀ ਕੀ ਹੋ ਗਿਆ ਸਾਡੇ ਵੀਰਾਂ ਨੂੰ। ਉਹ ਵੀਰਾਂ ਨੂੰ ਕੀ ਕਹੀਏ, ਕਈ 60 ਸਾਲੇ ਵੀ ਖੁਰਚੀਓ ਫਿਰਦੇ ਨੇ, ਨਿਆਣੇ ਉੱਥੇ ਕੀ ਕਹੀਏ, ਇੱਥੇ ਸਿਆਣੇ ਵੀ ਹੜਦੇ ਬਈ। ਤੇ ਨਿਆਣੇ ਨੂੰ ਤਾਂ ਥੋੜਾ ਜਿਹਾ ਫਿਕਰ ਹੁੰਦਾ ਕੋਈ ਦੇਖਣ ਵਾਲਾ ਆਊ ਵੀ, ਤੁਹਾਨੂੰ ਕੀ ਫਿਕਰ ਹੈ ਵੱਡਿਆਂ ਨੂੰ, ਹੁਣ ਕਦੇ ਠੀਕ ਹੈ ਕੋਈ ਆਊਗਾ, ਹੁਣ ਤੇ ਗਾਹਾਂ ਲੈਣ ਹੀ ਆਉਣਾ ਆਪਾਂ ਨੂੰ ਲੈਣ, ਇੱਥੇ ਆਏ ਤੇ ਨਹੀਂ ਆਉਂਦਾ ਹੁਣ ਕੋਈ। ਉਹ ਸਿਆਣੇ ਖੁਰਚੀ ਫਿਰਦੇ ਹੋ ਕਿ ਵੇਖਣ ਵਾਲਾ ਆਊ ਤੁਹਾਨੂੰ? ਹੁਣ ਤਾਂ ਜਮ ਰਾਜੇ ਕੇ ਹੇਰੂ ਆਏ, ਮਾਇਆ ਕੇ ਸੰਗਲ ਬਾਂਧ ਲਈਏ, ਹੁਣ ਤੇ ਉਹਨਾਂ ਨੇ ਆਉਣਾ ਜਿਹਨਾਂ ਨੇ ਇੱਥੇ ਕੱਖ ਨੀ ਦੇਣਾ ਤੇ ਲੈ ਜਾਣਗੇ ਨਾਲ। ਨਿਆਣਿਆਂ ਨੂੰ ਕੀ ਕਹੀਏ, ਸਿਆਣੇ ਨੀ ਹੜਦੇ ਹੈਗੇ। ਬਾਪੂ ਇਹ ਪਹਿਲਾਂ ਪੁੱਤ ਨੂੰ ਕਹਿੰਦਾ ਐਵੇਂ ਤੇ ਗੜ ਚੱਲਿਆ ਦੀ ਆ ਲੈ ਆਈ, ਤੇ ਪੁੱਤ ਵੀ ਤਾਂ ਪਊਆ ਲਿਆਊਗੇ ਫਿਰ। ਸਿਆਣੇ ਨੀ ਇੱਥੇ ਹੜਦੇ ਤੇ ਨਿਆਣਿਆਂ ਨੂੰ ਕੀ ਕਹੀ? ਬਸ ਇੱਕ ਬੇਨਤੀ ਹੈ ਤੁਹਾਨੂੰ, ਵੱਢੀ ਜਾਓ, ਤੁਹਾਡੀ ਮਰਜ਼ੀ ਹੈ। ਹੁਣ ਤੁਹਾਨੂੰ ਇੱਕ ਬੇਨਤੀ ਕਰਦੇ ਵੱਢਣ ਵਾਲਿਆਂ ਨੂੰ ਵੀ ਜੇ ਆ ਤਾਂ ਇਹਨੂੰ ਆਉਣ ਤੋਂ ਹਟਾ ਦਿਓ, ਜੇ ਆ ਵੀ ਵੱਢਣ ਤੋਂ ਹਟ ਜਾਓ, ਅੱਜ ਕੇ ਆਖੋ ਸਤਨਾਮ, ਬਸ ਇੱਕੋ ਬੇਨਤੀ ਮੰਗ। ਉਹ ਤੂੰ ਹੀ ਸ਼ਰਮ ਕਰ, ਹਟੀ ਨੀ ਤੂੰ 18 ਵਾਰ ਵੱਢ ਲਈ ਤੇ ਹੁਣ ਤੂੰ ਹੀ ਵੱਢਣ ਤੋਂ ਹਟ ਜਾ ਵੀ ਤੂੰ ਰਾਹ ਵੀ ਮੈਂ ਹਟ ਦੇ। 18 ਵਾਰ ਜਿਹੜਾ ਕਿਸੇ ਨੂੰ ਢਾ ਲਵੇ ਤੇ 19 ਵਾਰ ਫੇਰ ਕਵੇ ਮੈਂ ਖੜਾ, ਤੇ ਫਿਰ ਤਾਂ ਬੇਵਕੂਫੇ ਸਮਝੋ ਨਾ, ਮੂਰਖੇ ਸਮਝੋ ਨਾ। ਆ ਤੈਨੂੰ ਹੋਣ ਤੋਂ ਹਟਾ ਦਿਓ ਤੇ ਆ ਫਿਰ ਤੁਸੀਂ ਵੱਢਣ ਤੁਹਾਡ। ਤੇਰੀ ਕੀਮਤ ਕੀ ਹੈ ਤੋਂ ਬਿਨਾਂ ਦੁਨੀਆਂ ਵਿੱਚ? ਦੋਨੀ ਨੂੰ ਨੀ ਤੈਨੂੰ ਪੁੱਛਦਾ ਜੇ ਤੇਰੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੋਹਰ ਨਾ ਹੋਈ ਕੇਸਾਂ ਦੀ। ਪਤਾ ਨੀ ਕੀ ਮਨ ਮਤ ਸਾਡੇ ਵਿੱਚ ਪੈ ਗਈ ਗੁਰਸਿੱਖ ਪਿਆਰੇ, ਆਓ ਆਪਣੀ ਵਿਚਾਰ ਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬਾਬਾ ਬੁੱਢਾ ਜੀ ਕਹਿੰਦੇ ਬਈ ਇਹ ਤੁਹਾਨੂੰ ਕੀ ਲੋੜ ਹੈ ਹੱਥ ਬੰਨ ਕੇ ਮੰਗਣ ਦੀ? ਗਲ ਵਿੱਚ ਪੱਲਾ ਪਾਉਣ ਤੁਸੀਂ ਊਂ ਕਹਿ ਦੋ ਜਪਜੀ ਸਾਹਿਬ ਸੁਣਾ ਜੀ। ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਇਹਨੂੰ ਊਂ ਨਾ ਕਹੋ, ਜਪਜੀ ਸਾਹਿਬ ਮੈਥੋਂ ਵੀ ਵੱਡੀ ਹੈ, ਮੈਂ ਨੀਵਾਂ, ਇਹ ਤਾਂ ਬਹੁਤ ਵੱਡੀ ਮੰਗ ਕੀਤੀ ਹੈ। ਬਾਬਾ ਬੁੱਢਾ ਜੀ ਵੀ ਸਮਝ ਗਏ ਕਿ ਮਹਾਨ ਹਸਤੀ ਸੀ, ਕਹਿੰਦੇ ਫਿਰ ਜੇ ਜਪਜੀ ਸਾਹਿਬ ਸੁਣਾ ਦੀਏ ਕੀ ਦਊਂਗੇ? ਇਹ ਤਾਂ ਗੱਲ ਬਣਦੀ ਹੈ ਨਾ। ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੇਰੀਆਂ ਦੋ ਸ਼ਰਤਾਂ ਨੇ, ਇੱਕ ਤਾਂ ਪਾਠ ਹੋਵੇ ਸ਼ੁੱਧ, ਇੱਕ ਹੋਵੇ ਬਿਰਤੀ ਸ਼ੁੱਧ। ਇਹ ਦੋ ਮੇਰੀਆਂ ਗੱਲਾਂ ਪੂਰੀਆਂ ਕਰ ਦਿਓ ਤੇ ਜੋ ਬਾਬਾ ਬੁੱਢਾ ਜੀ ਤੂੰ ਕਵੇਂਗਾ ਸਿੱਖ ਨੂੰ ਉਹੀ ਦੇ ਦਾਂਗੇ, ਜੋ ਮੰਗੂਗਾ ਉਹੀ ਦੇ ਦਾਂਗੇ। ਹੋ ਗਏ ਮੇਰੇ ਵਰਗੇ ਸਿੱਖ ਕਮਰ ਕਸਾ ਕਰਕੇ ਤਿਆਰ ਵੀ, ਅੱਜ ਤਾਂ ਖੁੱਲ੍ਹੇ ਭੰਡਾਰੇ ਮਿਲਣੇ, ਇੱਕ ਜਪਜੀ ਸਾਹਿਬ ਪਿੱਛੇ ਜੋ ਮਰਜ਼ੀ ਆ ਗਿਆ ਤਿਆਰ ਹੋ ਕੇ। ਇੱਕ ਮੈਂ ਸੁਣਾਉਣਾ ਜੀ, ਮਹਾਰਾਜ ਨੇ ਆਪ ਤੋਂ ਉੱਚਾ ਬਿਠਾਲ ਲਿਆ, ਪੜ੍ਹਨ ਲੱਗ ਗਏ। ਪੰਜਵੀਂ ਪੌੜੀ 'ਚ ਮਹਾਰਾਜ ਕਹਿੰਦੇ ਨਹੀਂ ਵੀ ਸਿੱਖਾ ਗੱਲ ਨਹੀਂ ਬਣੀ, ਹੋਰ ਉੱਠਿਆ, ਉਹ ਵਿਚਾਰਾ ਮੰਨੇ ਦੀਆਂ ਪੌੜੀਆਂ 'ਚ ਫਸ ਗਏ। ਮਹਾਰਾਜ ਕਹਿੰਦੇ ਗੱਲ ਨਹੀਂ ਬਣੀ, ਹੋ ਬਾਬਾ ਜੀ ਕਹਿੰਦੇ ਇਹ ਤਾਂ ਸਮਾਂ ਬਹੁਤ ਲੱਗੂ, ਕੋਈ ਆਓ ਸ਼ਰਤਾਂ ਪੂਰੀਆਂ ਕਰਨ ਵਾਲਾ। ਉਹ ਪਿੱਛੇ ਸੰਗਤ ਦੇ ਜੋੜੇ ਆਪਣੇ ਪਰਨੇ ਨਾਲ ਸਾਫ਼ ਕਰਦਾ ਸੀ, ਭਾਈ ਗੋਪਾਲਾ, ਪੰਜ ਪਾਤਸ਼ਾਹ ਤੋਂ ਸਿੱਖੀ ਮਿਲੀ ਹੋਈ, ਨਾਮ ਦੀ ਦਾਤ ਮਿਲੀ ਹੋਈ, ਪੰਜ ਇਸ਼ਨਾਨਾਂ ਕੀਤਾ, ਗਲ ਵਿੱਚ ਪੱਲਾ ਪਾ ਕੇ ਹੱਥ ਬੰਨ ਕੇ ਖੜ ਗਿਆ ਮਹਾਰਾਜ ਅੱਗੇ ਆ ਕੇ। ਬਟਾਲੇ ਸ਼ਹਿਰ ਦਾ ਜ਼ਿਕਰ ਹੈ। ਹਰਗੋਬਿੰਦ ਸਾਹਿਬ ਕਹਿੰਦੇ ਗੋਪਾਲਿਆ ਜਪਜੀ ਸਾਹਿਬ ਸੁਣਾਏਗਾ? ਕਹਿੰਦਾ ਨਾ ਮਹਾਰਾਜ, ਬਿਲਕੁਲ। ਫਿਰ ਆਇਆ ਕਾਹਤੇ ਹੈ? ਜਪਜੀ ਸਾਹਿਬ ਵਾਲੇ ਨੂੰ ਬੁਲਾਇਆ ਇਸ ਤਾਂ। ਕਹਿੰਦਾ ਇੱਕ ਗੱਲ ਪੁੱਛਣ ਆਇਆ ਸਤਿਗੁਰ। ਕਹਿੰਦੇ ਪੁੱਛ। ਸਤਿਗੁਰਾਂ ਨੂੰ ਕਹਿੰਦਾ ਮੈਨੂੰ ਐਂ ਦੱਸ ਦੇ ਵੀ ਬਾਣੀ ਤੇਰੀ ਅਸੀਂ ਕੌਣ ਹੁੰਦੇ ਪੜ੍ਹਨ ਵਾਲੇ? ਅਜਕੇ ਆਖੋ ਗੱਲ ਬਣ ਗਈ, ਬਸ ਬਣ ਗਈ ਗੱਲ। ਸਾਡੇ ਵਿੱਚ ਕੀ ਸ਼ਕਤੀ ਹੈ ਤੇਰੀ ਬਾਣੀ ਸ਼ੁੱਧ ਪੜ੍ਹ ਸਕੀ? ਉਹ ਪਹਿਲਾਂ ਕਹਿੰਦੇ ਸੀ ਮੈਂ ਸੁਣਾਉਣਾ, ਬਸ ਜਿੱਥੇ ਮੈਂ ਆ ਗਈ ਉੱਥੇ ਬਾਣੀ ਕਿੱਥੇ? ਉਹ ਬਾਣੀ ਤਾਂ ਪੜ੍ਹਨੀ ਸੀ ਮੈਂ ਨਿਕਲ ਜਾਵੇ ਤੇ ਇੱਥੇ ਟੈਂਪਰੇਚਰ ਕੁਛ ਹਾਈ ਹੋ ਹੁੰਦਾ ਜਾਂਦਾ ਹੈ, ਮੈਂ ਪੰਜ ਬਾਣੀਆਂ ਪੜ੍ਹਦਾ। ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਕਹੂਗਾ ਲਿਖ ਲੈ, ਹਾਂ ਤੇਰਾ ਅਕਾਊਂਟੈਂਟ ਲੱਗੇ ਨੇ, ਇਹਨੂੰ ਹੋਰ ਕੰਮ ਹੈ ਕੋਈ? ਬਾਣੀਆਂ ਤੈਂ ਪੜ੍ਹੀਆਂ ਤੇ ਲਿਖਦਾ ਹੈ, ਫਿਰ ਇਹ ਦੇਖੋ ਤੈਂ ਦਰਗਾਹ ਵਿੱਚ ਪ੍ਰਵਾਨ ਹੋ ਜਾਵੇ ਕਿ ਚੱਲ ਪਈਆਂ ਗੱਲਾਂ ਹੁਣ, ਇਹਨਾਂ ਗੱਲਾਂ ਦਾ ਵਿਚਾਰ ਇੱਥੇ ਨਹੀਂ, ਪਰ ਕਹਿਣਾ ਥੋੜ੍ਹਾ ਜਿਹਾ ਪੈਂਦਾ ਹੈ ਲੰਬੀਆਂ ਗੱਲਾਂ। ਕਹਿੰਦੇ ਬਾਣੀ ਸੱਚਖੰਡ ਪ੍ਰਵਾਨ ਹੋਵੇ, ਬਾਓ ਸਿੱਖਾ ਤੇਰੇ ਕਹੇ ਤੇ ਪ੍ਰਵਾਨ ਹੋਊਗੀ ਸੱਚਖੰਡ। ਬਾਣੀ ਤਾਂ ਆਈ ਉਹ ਸੱਚਖੰਡ ਦੇ, ਤੇ ਤੂੰ ਵਾੜੇਂਗਾ ਇਹਨੂੰ ਸੱਚਖੰਡ?
ਬਹੁਤ ਨੁਕਤੇ ਨੇ ਗੁਰਮਤਿ ਜਿਹੜਾ ਆਮ ਹੀ ਚੱਲ ਪਈਆਂ ਗੱਲਾਂ, ਪਸੀਨੇ ਪਸੀਨੇ ਹੋ ਗਈਆਂ ਉਹ ਗੱਲਾਂ। ਪਾਠ ਤਾਂ ਕਰਨੇ 16 ਸਾਹਿਬ ਦਾ ਤੇ ਨਾਲ ਇੱਕ ਹੋਰ ਢਕਾਉਣ ਜੋੜ ਲਿਆ, ਕਹਿੰਦੇ ਕੀਰਤਨ 16। ਕਿੱਥੇ ਲਿਖਿਆ ਕੀਰਤਨ 16 ਬਈ? ਕੋਈ ਦਿਖਾਓ ਮੈਨੂੰ ਗੁਰਮਤਿ ਦੇ ਇਤਿਹਾਸ ਵਿੱਚੋਂ ਕੀਰਤਨ 16 ਲਿਖਿਆ। ਸੋਹਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ, ਪੜ੍ਹੋ ਗੁਰੂ ਗ੍ਰੰਥ ਸਾਹਿਬ ਹੁਣ ਇੱਥੇ ਹੈਗੇ। ਤੇ ਕੀਰਤਨ ਕਿੱਥੋਂ ਜੋੜ ਲਿਆ? ਤਾਂ ਉਹ ਕੀਰਤਨ 16 ਹੁੰਦਾ ਕੀ ਹੈ ਬਈ? ਪਰ ਚੱਲ ਪਈ ਗੱਲ, ਚੱਲੀ ਆ ਰਹੀ ਹੈ। 16 ਦੇ ਨਾਲ ਕੀਰਤਨ ਦਾ ਕੀ ਮਤਲਬ? ਕੋਈ ਅਰਥ ਦੱਸੇ ਵਿਦਵਾਨ ਮੈਨੂੰ। ਸਾਫ ਲਿਖਿਆ ਸੋਹਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ, ਜੈ ਕਰ ਕੀਰਤ ਆਖੀਏ ਕਰਤੇ ਕਹੋ। ਤੇ ਕੀਰਤਨ ਕਿੱਥੋਂ ਜੋੜ ਲਿਆ ਵੀ? ਤਾਂ ਕੀਰਤਨ ਆਸਾ ਦੀ ਵਾਰ ਦਾ ਹੁੰਦਾ ਹੈ, ਕੀਰਤਨ ਸ਼ਬਦਾਂ ਦਾ ਹੁੰਦਾ। ਤਾਂ ਪੈਣ ਲੱਗੇ ਨਾਲ ਕੀਰਤਨ ਦਾ ਕੀ ਮਤਲਬ ਹੈ? ਇਹਦਾ ਭਾਵ ਇਹ ਹੈ ਕਿ ਜਿਹੜੀਆਂ ਗੱਲਾਂ ਪ੍ਰਚਲਿਤ ਹੋ ਗਈਆਂ ਬਸ ਹੋ ਗਈਆਂ, ਉਹਨੂੰ ਮੁੜ ਕੇ ਨਹੀਂ ਅਸੀਂ ਵਿਚਾਰਿਆ। ਭਾਈ ਗੋਪਾਲਾ ਕਹਿੰਦਾ, ਸਤਿਗੁਰ ਮੈਂ ਕੌਣ ਹੁੰਦਾ ਤੇਰੀ ਬਾਣੀ ਪੜ੍ਹਨ? ਮੈਂ ਨਿਤਨੇਮ ਕਰਦਾ। ਕਈ ਗੁਰਮੁਖ ਪਿਆਰੇ ਨੂੰ ਬੜੀ ਬੇਨਤੀ ਕਰੀਦੀ ਹੈ, ਪੁੱਛੀਦਾ ਕੀ ਸੇਵਾ ਕਰਦੇ? ਮੈਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ, ਵਾਹਿਗੁਰੂ ਵਾਹਿਗੁਰੂ। ਡਰ ਲੱਗਦਾ ਇਸ ਗੱਲ ਤੋਂ, ਉਹ ਤੂੰ ਕਹ ਸਤਿਗੁਰ ਮੈਥੋਂ ਸੇਵਾ ਲੈਂਦੇ ਨੇ, ਤੂੰ ਕੌਣ ਹੁੰਦਾ ਕਥਾ ਕਰਨ ਵਾਲਾ? ਬੀੜ ਰਚਣ ਵਾਲਾ ਤਾਂ ਲਿਖੇ ਆਖਿਰ ਵਿੱਚ, ਤੇਰਾ ਕੀਤਾ ਜਾਤੋ ਨਹੀਂ। ਇੱਥੇ ਕਥਾ ਕਰਨ ਵਾਲੇ ਫਿਰਦੇ ਨੇ। ਭਾਈ ਗੋਪਾਲਾ ਕਹਿੰਦਾ, ਅਸੀਂ ਕੌਣ ਤੇਰੀ ਬਾਣੀ ਸ਼ੁੱਧ ਪੜ੍ਹ ਸਕੀਏ? ਤੂੰ ਕਿਰਪਾ ਕਰਦੇ ਆਪਣਾ ਦਿੱਤਾ ਸਬਕ ਸੁਣ ਲੈ, ਗਲਤੀਆਂ ਹੋਣਗੀਆਂ ਮਾਫ ਕਰ ਦੀ, ਪਰ ਸਾਡੇ ਵਿੱਚ ਸਮਰੱਥਾ ਨਹੀਂ। ਬਸ ਮੈਂ ਨਿਕਲ ਗਈ ਤੇ ਬਾਣੀ ਤੂੰ ਦਾ ਵਾਸਾ ਹੋ ਗਿਆ। ਹੁਣ ਤੁਸੀਂ ਤਕੜੇ ਹੋ, ਬਹੁਤ ਬਲੀ ਹੋ ਤੁਸੀਂ, ਤੁਸੀਂ ਮੈਂ ਤੇ ਤੂੰ ਦੋਵੇਂ ਇਕੱਠੇ ਹੀ ਚੱਕੀ ਫਿਰਦੇ ਹਾਂ। ਅੱਜ ਕੇ ਆਖੋ ਦੋ ਬੋਰੀਆਂ ਚੱਕਣੀਆਂ ਬੜੀਆਂ ਇਕੱਠੀਆਂ, ਤੁਸੀਂ ਬਲੀ ਹੋ। ਮੈਂ ਅੰਮ੍ਰਿਤਸਰ ਗਿਆ ਸੀ, ਤੂੰ ਤਾਕੜਾ ਹੈ ਜਿਹੜਾ ਮੈਨੂੰ ਅੰਮ੍ਰਿਤਸਰ ਲੈ ਗਿਆ। ਅੰਮ੍ਰਿਤਸਰ ਵਿੱਚ ਮੈਂ ਕਿੱਥੇ? ਉਹ ਤਾਂ ਅੰਮ੍ਰਿਤ ਦਾ ਸਰ ਹੈ, ਔਰ ਤਾਂ ਮ੍ਰਿਤੂ ਤੋਂ ਰਹਿਤ ਹੈ ਤੇ ਮੈਂ ਮਰਨ ਵਾਲੀ ਚੀਜ਼। ਮੈਂ ਸੱਚਖੰਡ ਗਿਆ, ਸੱਚਖੰਡ ਤੇ ਮੈਂ ਬਈ ਬਹੁਤ ਬਲੀ ਹੈ ਜਿਹੜਾ ਤੂੰ ਚੱਕ ਕੇ ਲੈ ਗਿਆ ਉੱਥੇ ਮੈਨੂੰ। ਸੱਚ ਦੇ ਕੋਲ ਮੈਂ ਦਾ ਮਤਲਬ ਕੀ ਹੈ? ਸੱਚ ਕੋਲ ਮੈਂ ਜਾਊਗੀ ਕਿਵੇਂ, ਜਾਂ ਮੈਂ ਕੋਲ ਸੱਚ ਆਊਗਾ ਕਿਵੇਂ? ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਤੁਸੀਂ ਬੜੇ ਤਕੜੇ ਦੋਵਾਂ ਨੂੰ ਇਕੱਠੇ ਲਈ ਫਿਰਦੇ। ਤਾਂ ਗੁਰੂ ਦੇ ਪਿਆਰੇ ਸਤਿਗੁਰ ਕਹਿੰਦੇ, ਕੋਈ ਇਹੀ ਦ੍ਰਿਸ਼ਟਾਂਤ ਹੈ ਜੇ ਇੱਥੇ ਆਉਣਾ, ਇਹੀ ਸ਼ਰਤ ਪੂਰੀ ਕਰ ਲਿਆ ਕਰੋ, ਮੈਂ ਇਹਨੂੰ ਮਾਰ ਕੇ ਆਇਆ ਕਰ, ਨਹੀਂ ਇੱਥੇ ਆਉਣ ਦਾ ਫਾਇਦਾ ਕੀ ਹੈ? ਮਹਾਰਾਜ ਨੇ ਤਾਂ ਬਾਣੀ ਵਿੱਚ ਲਿਖ ਦਿੱਤਾ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣ ਕਾ। ਤਾਂ ਕਿਹਾ ਤੂੰ ਇੱਥੇ ਸਭ ਤੋਂ ਚੰਗਾ ਬਣ ਕੇ ਆਉਣਾ, ਅੱਜ ਕੇ ਆਖੋ ਸਤਨਾਮ ਸਭ ਤੋਂ ਵੱਡਾ ਬਣ ਕੇ ਆਉਣਾ। ਰੋੜਾ ਹੋਏ ਰੋ ਬਾਟਕਾ, ਆਪ ਕਿਰਪਾ ਕਰੋ। ਸਤਿਗੁਰਾਂ ਨੇ ਉੱਚੀ ਜਗ੍ਹਾ ਬਿਠਾ ਲਿਆ, ਭਾਈ ਗੋਪਾਲੇ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ। ਜਿਉਂ ਜਿਉਂ ਪੌੜੀ ਪੜ੍ਹਦੇ ਹੈ, ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਲੰਗ ਦਾ ਸਰਾਣੇ ਵੱਲ ਦਾ ਪਾਸਾ ਛੱਡ ਕੇ ਪੈਂਦ ਵੱਲ ਹੋਈ ਜਾਂਦੇ ਨੇ। ਹੁਣ ਤੇ ਸੁੱਖ ਨਾਲ ਮੰਜੇ ਹੀ ਇਹ ਜੇ ਨਾ ਪੈਂਦਾ ਨਾ ਸਰਾਣਾ। ਹੁਣ ਮਹਾਰਾਜ ਸਰਾਣੇ ਵੱਲ ਦਾ ਪਾਸਾ ਛੱਡ ਕੇ ਪੈਂਦ ਵੱਲ ਹੋ ਰਹੇ ਨੇ ਤੇ ਬਿਲਕੁਲ ਸੇਰਵੇ ਤੇ ਆ ਗਏ ਮਹਾਰਾਜ ਪੈਣ ਦੇ। ਤੇ ਉਧਰ ਪਾਠ ਪੁੱਜ ਗਿਆ 32 ਪੌੜੀਆਂ, ਤੇ ਜਦ 32ਵੀਂ ਪੌੜੀ ਉੱਥੇ ਜਾਂਦੀ ਹੈ ਨਾ ਗੁਰਮੁਖ ਪਿਆਰੇ, ਹੁਣ ਸਮਾਂ ਨਹੀਂ ਹੈਗਾ ਵੀ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਨਾ ਇਹਦਾ ਮਕਸਦ ਕੀ ਹੈ ਅਸਲ। ਬਸ ਇੰਨਾ ਹੀ ਬਚਨ ਸੁਣ ਲਿਓ ਵੀ ਜਪਜੀ ਸਾਹਿਬ ਦੇ ਪਾਠ ਦਾ ਫਲ ਹੈ, ਤੈਨੂੰ ਪਤਾ ਲੱਗ ਜਾਵੇ ਮੈਂ ਦੇਹ ਨਹੀਂ ਹੈ। ਸਾਦੇ ਸ਼ਬਦਾਂ ਵਿੱਚ ਕਹਿ ਲਓ, ਤੇਰਾ ਹੱਡ ਚੰਮ ਤੋਂ ਸੰਪਰਕ ਟੁੱਟ ਜਾਵੇ, ਅੱਜ ਕੇ ਆਖੋ ਸਾਹਿਬ। ਜਪਜੀ ਸਾਹਿਬ ਦੇ ਪਾਠ ਵਿੱਚ ਇਹ ਗੁਣ ਹੈ ਕਿ ਮੈਂ ਸਰੀਰ ਨਹੀਂ ਹੈ। ਜੇ ਤੂੰ ਕਿਤੇ ਜਪਜੀ ਸਾਹਿਬ ਨਾਲ ਜੁੜ ਜਾਵੇ ਨਾ, ਮੈਂ ਤੈਨੂੰ ਪਤਾ ਲੱਗ ਜਾਵੇ ਇਹ ਤਾਂ ਮਿੱਟੀ ਇੱਥੇ ਇਕੱਠੀ ਹੋਈ ਹੈ, ਮੈਂ ਇਹ ਨਹੀਂ ਹੈ। ਇਹ ਜਪਜੀ ਸਾਹਿਬ ਵਿੱਚ ਗੁਣ ਹੈ, ਤਾਂ ਹੀ ਜਪਜੀ ਸਾਹਿਬ ਮੁੱਖ ਰੱਖੀ ਹੈ। ਜਦ ਤੈਨੂੰ ਪਤਾ ਲੱਗ ਗਿਆ ਮੈਂ ਸਰੀਰ ਨਹੀਂ, ਮੈਂ ਤਾਂ ਵਾਹਿਗੁਰੂ ਦੀ ਅੰਸ਼ ਹੈ, ਉਦੋਂ ਤੂੰ ਵਾਹਿਗੁਰੂ ਦੀ ਉਸਤਤ ਕਰੇਗਾ, ਫਿਰ ਜਾਪ ਅਕਾਲ ਪੁਰਖ ਦੀ ਉਸਤਤ ਹੈ। ਇਹ ਪੰਜ ਬਾਣੀਆਂ ਨੰਬਰ 22 ਜਿਵੇਂ ਰੱਖੀ, ਇਹਨਾਂ ਦਾ ਬਹੁਤ ਭੇਦ ਹੈ ਵਿਚਾਲੇ, ਹੁਣ ਸਮਾਂ ਨਹੀਂ ਹੈ। ਜਪਜੀ ਸਾਹਿਬ ਨੇ ਖੰਡਾਂ ਤੱਕ ਪੁੱਜਦੇ ਆ ਤੈਨੂੰ ਤਿਲ ਦੇਹ ਤੋਂ ਅਲੱਗ ਕਰ ਦੇਣਾ, ਕਿਉਂਕਿ ਜਿਹੜੀ ਖੰਡਾਂ ਦਾ ਸਫ਼ਰ ਹੈ ਉਹ ਦੇਹ ਦਾ ਸਫ਼ਰ ਨਹੀਂ ਹੈ, ਉਹ ਤੇ ਸੁਰਤ ਦਾ ਸਫ਼ਰ ਹੈ, ਉੱਥੇ ਤਾਂ ਸਰੀਰ ਨੇ ਤੁਰਨਾ ਹੀ ਨਹੀਂ। ਜਦ ਧਰਮ ਖੰਡ ਆਉਣਾ ਤੂੰ ਦੇਹ ਤੋਂ ਅਲੱਗ ਹੈ। ਲੋਕ ਕਿਰਪਾ ਕਰਕੇ ਬੇਨਤੀ ਸੁਣ ਲਓ, ਜੇ ਤੂੰ ਦੇਹ ਨਾਲ ਜੁੜਿਆ ਹੋਇਆ ਤੇ ਧਰਮ ਨਹੀਂ ਕਮਾ ਸਕੇਗਾ, ਅੱਜ ਕੇ ਆਖੋ ਸਾਧ। ਜੇ ਤੂੰ ਸਰੀਰ ਨਾਲ ਜੁੜਿਆ ਤੇ ਧਰਮ ਕਿੱਥੇ ਕਰੇਗਾ? ਸਰੀਰ ਤੇ ਕਹੂਗਾ 3 ਵਜੇ 4 ਵਜੇ ਵੀ ਪਾਲਾ ਜਿਹਾ ਲੱਗਦਾ, ਖੇਸੀ ਲੈ ਕੇ ਹੋਰ ਸੌ ਲਓ, ਤੇ ਧਰਮ ਕਹੂਗਾ ਵੇ ਉੱਠ ਇਸ਼ਨਾਨ ਕਰ। ਜੇ ਤੇ ਤੂੰ ਸਰੀਰ ਨਾਲ ਜੁੜਿਆ ਫਿਰ ਇਸ਼ਨਾਨ ਨਹੀਂ ਕਰ ਸਕਦਾ। ਜੇ ਸਰੀਰ ਤੋਂ ਟੁੱਟ ਗਿਆ ਤੇ 3 ਵਜੇ ਤੇ ਤੂੰ ਪਿਆ ਕਿਵੇਂ ਰਹਿ ਜਵੇਂ ਬੇ? ਇਹ ਤਾਂ ਤੇਰੀ ਜੀਭ ਕਹਿੰਦੀ ਆਂਡੇ ਖਾਣ ਨੂੰ, ਧਰਮ ਕਦ ਕਹਿੰਦਾ? ਜੀਭ ਨਾਲ ਜੁੜਿਆ ਤੇ ਮੱਛੀਆਂ ਲਪੇਟਦਾ ਫਿਰੇਗਾ। ਆਂਡੇ ਤਾਂ ਹੁਣ ਸਿੱਖ ਐਂ ਖਾਂਦੇ ਹਾਂ ਬਾਜ਼ਾਰਾਂ ਵਿੱਚ ਜਿਵੇਂ ਨਿਆਣੇ ਗੱਲੇ ਦੀਆਂ ਗਲੇਰੀਆਂ ਚੱਪਦੇ ਹੁੰਦੇ, ਪ੍ਰਸੰਗ ਢੰਗ ਰਿਹਾ ਹੀ ਨਹੀਂ। ਇਹ ਕਿਉਂ ਹੈ? ਤੂੰ ਮਨ ਮਤ ਨਾਲ ਜੁੜਿਆ ਹੋਇਆ, ਸਰੀਰ ਨਾਲ ਜੁੜਿਆ, ਜੀਭ ਦੇ ਰਸ ਨਾਲ ਜੁੜਿਆ, ਕਿਉਂ ਨਹੀਂ 8-8 ਘੰਟੇ ਸੌਂਦਾ ਤੂੰ? ਟੀਵੀ ਦੇ ਮੂਹਰੇ ਬੈਠਾ ਗੰਦ ਵੇਖਦਾ, ਤੂੰ ਅੱਖਾਂ ਦੇ ਰਸ ਨਾਲ ਸਰੀਰ ਨਾਲ ਜੁੜਿਆ ਹੋਇਆ। ਜਪ ਜੀ ਸਾਹਿਬ ਤੈਨੂੰ ਇਹਨਾਂ ਤੋਂ ਪਰੇ ਕਰ ਦੂਗੀ, ਫਿਰ ਜੁੜੇਗਾ ਵਾਹਿਗੁਰੂ ਦੇ ਨਾਲ। ਉਹ ਖੰਡਾਂ ਦਾ ਜਿਹੜਾ ਰਸਤਾ ਹੈ, ਜਿਹੜਾ ਸਰੀਰ ਨਾਲ ਜੁੜਿਆ, ਸਰੀਰ ਨਾਲ ਜੁੜਿਆ ਕਹਿੰਦਾ ਮੇਰਾ ਬੰਦ ਬੰਦ ਕੱਟ ਦਿਓ, ਸਰੀਰ ਨਾਲ ਜੁੜਿਆ ਕਹਿੰਦਾ ਮੈਨੂੰ ਚਰਖੀ 'ਤੇ ਚਾੜ ਦਿਓ, ਮੈਂ ਧਰਮ ਨਹੀਂ ਛੱਡਣਾ। ਸਰੀਰ ਨਾਲ ਜੁੜਿਆ ਕਹਿੰਦਾ ਮੈਨੂੰ ਦੇਗ 'ਚ ਪਾ ਦਿਓ, ਮੈਂ ਨਹੀਂ ਵਾਹਿਗੁਰੂ ਤੋਂ ਬੇਮੁਖ ਹੋਣਾ। ਉਹਨਾਂ ਦਾ ਸੰਪਰਕ ਹੱਡ ਚੰਮ ਤੋਂ ਟੁੱਟ ਚੁੱਕਿਆ ਸੀ, ਉਹੀ ਧਰਮ ਨਾਲ ਜੁੜ ਸਕਦੇ। ਤੇ ਗੁਰੂ ਦੇ ਪਿਆਰਿਓ, ਉਹ ਜਿਹੜੇ ਖੰਡ ਨੇ ਜਪਜੀ ਸਾਹਿਬ ਦੇ, ਉਹ ਦੇਹ ਦਾ ਮਾਰਗ ਨਹੀਂ ਹੈ, ਉਹ ਸੁਰਤ ਦਾ ਮਾਰਗ ਹੈ, ਉਹ ਨਿਰਗੁਣ ਮਾਰਗ ਹੈ। ਪੁੱਜਿਆ ਉੱਥੇ ਤੇ ਹੋਰ ਮਿਸਾਲ ਲੈ ਲਓ 2 ਮਿੰਟ ਵਿੱਚ। ਸੱਚ ਖੰਡ ਵਸੈ ਨਿਰੰਕਾਰ, ਨਿਰੰਕਾਰ ਕਹਿੰਦੇ ਜਿਹਦੀ ਦੇਹ ਨਾ ਹੋਵੇ, ਨਿਰਅਕਾਰ। ਸੱਚਖੰਡ ਵਿੱਚ ਆਕਾਰ ਦਾ ਵਾਸਾ ਹੀ ਨਹੀਂ, ਕਿਉਂਕਿ ਆਕਾਰ ਬਿਨਸਣਹਾਰ ਹੈ, ਜਿੱਥੇ ਆਕਾਰ ਹੈ ਉਹ ਬਣੇ ਉਹ ਬਿਨਸ ਜੂਗਾ, ਤੇ ਸੱਚਖੰਡ ਵਿੱਚ ਤਾਂ ਬਿਨਸਣਾ ਨਹੀਂ, ਉਹ ਤਾਂ ਅਬਿਨਾਸ਼ੀ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਆਕਾਰ ਦਿਖੂਗਾ ਤੇ ਮਿੱਥੇ ਹੈ। ਸੱਚਖੰਡ ਵਸੈ ਨਿਰੰਕਾਰ, ਉਹਨੇ ਸੱਚੇ ਨੇ ਤਾਂ ਆਕਾਰ ਵਿੱਚ ਆਉਣਾ ਹੀ ਨਹੀਂ, ਤੇ ਉੱਥੇ ਦੇਹ ਕਿੱਥੇ? ਮਿਸਾਲ ਲੈ ਲਓ ਆਪਣੇ ਪਿੰਡ ਦੀ, 2 ਮਿੰਟ ਉੱਪਰ ਤਾਂ ਜਾ ਰਹੇ ਨੇ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕਿੰਨੇ ਪਾਤਸ਼ਾਹੀਆਂ ਦੇ ਗੁਰਦੁਆਰੇ ਨੇ? ਤੁਹਾਡੇ ਨੇੜੇ ਤੇੜੇ ਹੀ ਬਹੁਤ ਨੇ, ਪਰ ਕਿਸੇ ਗੁਰਦੁਆਰੇ ਦਾ ਨਾਮ ਸੱਚਖੰਡ ਹੈ? ਗੁਰੂ ਨਾਨਕ ਦੇ ਕਿਸੇ ਗੁਰਦੁਆਰੇ ਦਾ ਨਾਮ ਸੱਚਖੰਡ ਹੈ? 5ਵੇਂ ਪਾਤਸ਼ਾਹ ਦੇ ਕਿਸੇ ਗੁਰਦੁਆਰੇ ਦਾ ਨਾਮ ਸੱਚਖੰਡ ਹੈ? 10ਵੇਂ ਪਾਤਸ਼ਾਹ ਦੇ ਬਾਕੀ ਸਭ ਗੁਰਦੁਆਰਿਆਂ ਦਾ ਨਾਮ ਸੱਚਖੰਡ ਨਹੀਂ ਹੈ, ਇੱਕ ਆਖਰੀ ਨਦੇੜ ਹਜ਼ੂਰ ਸਾਹਿਬ, ਉਹਦਾ ਨਾਮ ਸੱਚਖੰਡ ਕਿਉਂ ਰੱਖਿਆ? ਕਦੇ ਸੋਚਿਆ? ਹੁਣ ਜਾਣਾ ਬੱਸਾਂ, ਹਜ਼ਾਰਾਂ ਸਿੰਘਾਂ ਨੇ ਜਾਣਾ ਹੈ, ਅਤੇ ਉਹਦਾ ਸੱਚਖੰਡ ਨਾਂ ਕਿਉਂ ਰੱਖਿਆ? ਬਈ ਗੰਭੀਰ ਗੱਲ ਹੈ ਗੁਰਮੁਖ ਪਿਆਰਿਓ, ਹੋਰ ਕਿਸੇ ਗੁਰਦੁਆਰੇ ਦਾ ਨਾਂ ਸੱਚਖੰਡ ਨਹੀਂ, ਜਿੱਥੇ 9 ਮਹੀਨੇ ਰਹੇ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ, ਕਿੰਨੇ ਸਾਲ ਰਹੇ? 4.5 ਸਾਲ ਪਾਉਂਟਾ ਸਾਹਿਬ ਰਹੇ, ਅਤੇ ਸੱਚਖੰਡ ਨਹੀਂ, ਅਤੇ ਉਹਦਾ ਨਾਮ ਸੱਚਖੰਡ ਕਿਉਂ? ਜਿਹੜੇ ਹੋਰ ਸਾਡੇ ਸਤਿਗੁਰਾਂ ਦੇ ਗੁਰਦੁਆਰੇ ਨੇ ਨਾ, ਉੱਥੇ ਗੱਦੀ ਸਰੀਰ ਨੂੰ ਦਿੱਤੀ ਗਈ ਹੈ। ਗੁਰੂ ਨਾਨਕ ਨੇ ਗੱਦੀ ਬਾਬੇ ਲੈਣੇ ਦੀ ਦੇਹ ਸੀ ਨਾ, ਸਰੀਰ ਸੀ ਨਾ, ਲੈਣੇ ਨੇ ਗੁਰੂ ਅਮਰਦਾਸ ਦੇ ਸਰੀਰ ਨੂੰ ਗੱਦੀ ਦਿੱਤੀ ਨਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸਰੀਰ ਹੋ ਉੱਥੇ ਤਾਂ ਹੀ ਬੈਠੂਗਾ ਨਾ। 9-10ਵੇਂ ਗੁਰੂ ਤੱਕ ਗੱਦੀ ਸਰੀਰ ਨੂੰ ਦਿੱਤੀ ਜਾਂਦੀ ਰਹੀ, ਉਹ ਜੋਤ ਆਪਣੀ ਦੇਹ ਵਿੱਚ ਪਾਈ ਜਾਂਦੀ ਰਹੀ, ਤੇ ਸਰੀਰ ਸੱਚਖੰਡ ਵਸ ਨਹੀਂ ਸਕਦਾ। ਉਹਦਾ ਨਾਂ ਸੱਚਖੰਡ ਹੈ, ਉੱਥੇ ਕਿਸੇ ਗੁਰੂ ਨੂੰ ਗੱਦੀ ਨਹੀਂ ਦਿੱਤੀ, ਉੱਥੇ ਨਿਰਾਕਾਰ ਸ਼ਬਦ ਨੂੰ ਗੱਦੀ ਦਿੱਤੀ ਹੈ। ਅੱਜ ਕੇ ਆਖੋ ਸਤਨਾਮ, ਹੋਰ ਕਿਸੇ ਗੁਰਦੁਆਰੇ ਦਾ ਨਾਮ ਸੱਚਖੰਡ ਨਹੀਂ ਰੱਖਿਆ ਗਿਆ, ਉਹਦਾ ਸੱਚਖੰਡ ਕਿਉਂ ਨਾ ਹੈ? ਉੱਥੇ ਗੁਰਗੱਦੀ ਨਿਰਆਕਾਰ ਸ਼ਬਦ ਨੂੰ ਦਿੱਤੀ ਗਈ ਹੈ। ਸੱਚਖੰਡ ਨੂੰ ਛੱਡ ਦਿਓ, ਇੱਥੇ ਆ ਜਾਓ ਨੱਥੂ ਮਾਜਰੇ 'ਚ, ਇਹ ਗੁਰਦੁਆਰਾ ਸਾਹਿਬ ਹੈ। ਇਹਦੇ ਵਿੱਚ ਸਵੇਰੇ 4-5 ਵਜੇ ਤੋਂ ਲੈ ਕੇ 8-9 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਰਹਿੰਦੇ ਨਾ, ਹਰ ਰੋਜ਼ ਭਾਈ ਸਾਹਿਬ ਪ੍ਰਕਾਸ਼ ਕਰਦੇ ਹਨ, ਤੜਕੇ ਤੋਂ ਸ਼ਾਮ ਤੱਕ ਰਹਿੰਦੇ ਨੇ। ਇਸ ਗੁਰਦੁਆਰੇ ਦੇ ਕਮਰੇ ਦਾ ਨਾਂ ਤੁਸੀਂ ਸੱਚਖੰਡ ਕਿਉਂ ਨਹੀਂ ਰੱਖਿਆ? ਇੱਕ ਛੋਟਾ ਜਿਹਾ ਕਮਰਾ ਨਾਲ ਬਣਿਆ ਹੋਇਆ, जिथे रात नू गुरु ग्रंथ साहब नू सुखासन करना ते उहदा नाम सचखंड है। जरा सोचो जिथे बाबा जागदा 12 घंटे रहिंदा 14 घंटे रहिंदा उहदा नाम गुरुद्वारा है, ते जिथे बाबा जी रात नू विश्राम करदे ते उहदा नाम सचखंड है। क्यों है? यह गुरुद्वारा सचखंड नहीं, इत्थे अपनियां देहां ने बैठना है, अजखे को साधना इत्थे कड़ा है। गल्लां गुरमत दियां ने, जरा वही है धारना वालियां गल्लां नहीं है। इहनू सचखंड नहीं कहना, इत्थे तो 500 ने बढ़ जाना, इत्थे देख भी वरतूगी कई चाह भी छकाउण लग जाने उत्थे ही। पर जिहड़ा सचखंड गुरु दे विराजमान होण दा कमरा है, उत्थे पाठी ताबे नहीं बैठ सकदा। उत्थे पाठ सुनिया नहीं जा, उत्थे देह बैठ ही नहीं सकदी। देह ने उन्ना चिर जाने जिन्ना चिर गुरु दी सेवा करनी, उदों ही बाहर। उत्थे लम्मा नहीं पै सकदा देह कोई, उत्थे बैठ नहीं सकदा, उत्थे चौर नहीं कर सकदा। उत्थे केवल शब्द दा वास है ते उह सचखंड है। गल लम्मी सी मुकाती मैं, जाना तो इस मार्ग ते सी भाई गोपाले ने कि देह छड़ देनी सी 30 पौड़ियां पढ़ के, सुरत दा मार्ग आरंभ हो जाना सी खंडां दा। पर इस मिट्टी नू मिट्टी खिचदी है, पानी नू पानी खिचदा है, अग नू अग खिचदी है। जिहड़ियां चीजां साडे शरीर विच ने ओह आले दुआले ब्रह्मांड विच ने, दोहां दा खिचाव हो गया। धरती क्यों खिच रही है सानू? कोठे ते छाल मारो हेठ नू आओगे, उपर नू क्यों नहीं जांदे? कि तू भी मिट्टी है ते मिट्टी ने तेनू खिचना ही है। एक बाणियां दा मुंडा कथा सुणदा हुंदा सी मंदर विच, उहदे कोल 1 रुपया सी ते पंडित जी नित सुणाउण, कहिंदे माया नू माया खिचदी है। सुना दे कर, वह कहता भी अज पंडित जी का बचन देख लीए। बाजार च तुरी गया कोई सेठ अपना गला ढेरी करके बैठा गिणदा सी, गले ढेरी कर लैंदे ना, उहने भगा के मारिया रुपया भी माया नू माया खिचूगी, मेरे आ होर खिच के लियाऊगा। हुण किथे मुड़ना सी? रोंदा रोंदा ब्राह्मण दे गाल आ के पै गया, तू झूठ बोलदा मंदिर च बैठ के, कहिंदा माया नू माया खिचदी है, मैं रुपया सिटिया ते मुड़िया ही नहीं, उहने खिचिया ही नहीं। कहना मैं झूठ नहीं बोलता, तेरे रुपया उन्हें खिंच लिया, जिखे आखो साधन मैं झूठ कि चकन माया नू माया खिंचदी है। जे गांह ढेरी ना पई हुंदी तू अपना भगा के कहनू मारदा उत्थे वे? वो एक ने खिंचना सी, वह ज्यादे सी तेरे आला, उन्होंने खिंच लिया। यह भी मिट्टी ज्यादे आ ते अपना शरीर छोटा जाए, अंब तो बैठे बैठे गिर पो ते धरती ने खिंच लेना, मादा मादे नू खिंचद ये भी ज्यादा मिट्टी दा अंश है ते मिट्टी तेन खिंच रही है। मिट्टी वाले तेरी खिंच है, चमड़ी वाले तेरी खिंच है ज्यादा। तो गुरु दे प्यारे हो भी बेचारा चमड़ी का बनया, उसी जाना सी सचखंड। तो जदों खंडा विच गया भाई गोपाला, कहिंदा ओ गोपालिया तैं करतिया शर्तां पूरियां हरगोबिंद दियां, पौड़ियां रह गईयां 5 ते तैनू उठदे नूं जिवें पाशाह ने पुछना मंग की मंगदा, याद कर लै भी की मंगना। आ गया माधे वल, जिस देह तो छुटकारा जपजी साहब चो पौना सी उसे फस गया आके, कहना छेती मांगे आद नहीं आनी, बार बार टाइम नहीं मिलना, हूँ ही अपना प्रपोज कर लिया भी कि चीज मंगनी है। तो मंगया की? कहना 4 घोड़े दे गए सी अरबी सिखा, एक महाराज ने आप एक बिधी चंद एक जरनैल कहना एक वेला ही खड़ा है, आप अरबी घोड़ा लवेंगे तो तुझे चढ़े करेंगे, चम ने चमन ही खिंचना सी ना। करतिया पौड़िया पूरिया, हर गोबिंद साहब उठे इतिहास में महापुरुष इदा पढ़ाते होंगे सी भी 6वें पातशाह के अखा विच जल आ गया, गल विच पला पा के खड़ गए, कहिंदे ओ गोपालिया ओ जे डुलना सी चम ते ही डुलना सी, तू 4 पौड़ियां होर पढ़ दंदा मैं तेरे चरणा विच आके मत्था टेक देना सी। गोपालिया तू हर गोबिंद है ते मैं गोपाला है, अज के आखो साधना मैं गुरु नानक दी गद्दी दे देनी सी जपजी साहब दे पाठ पिछे ते, तू किथे डुल गया? सतगुर कहिंदे इस बाणी नूं जे शुद्ध पढ़ दंदा बई मैं ते गुरु नानक दी गद्दी तेनू दे देनी सी। जे तेनू तेरे हड चमा नूं भोजन शुद्ध चाहिए, तेरी रूह नूं भजन भी शुद्ध चाहिए। अज दुख दी गल हो गई बस, जिहड़ी तुहानूं हुण कहणी नहीं है भी होर साडे कोल सब कुछ हैगा पर बाणी दी शुद्धि नहीं कीती हो नहीं कितने आप आजूगी। मेरे वर्गा 500 कट्ठा कर लो तो 5 पौड़ियां जपजी साहब दियां तो पढ़ दो शुद्ध ना, ना। कहिंदे तन बेची बैकरी ਬੈਕਰੀ ਤਾਂ ਬਿਸਕੁਟਾਂ ਦੀ ਹੁੰਦੀ ਹੈ ਬਈ, ਇਹ ਤਾਂ ਵੇਚੀ ਬੈਕਰੀ, ਬੈਕਰੀ ਹੁੰਦੀ ਹੈ ਜਿੱਥੇ ਡਬਲ ਰੋਟੀਆਂ ਬਣਦੀਆਂ, ਹੈ ਨਹੀਂ ਬੈਕਰੀਆਂ ਤੁਹਾਡੇ ਇੱਥੇ, ਬਿਸਕੁਟ ਬਣਦੇ ਹੋਣ ਜਿੱਥੇ। ਅਤੇ ਪਾਠੀ ਕਹਿੰਦਾ ਆਪਣਾ ਤਨ ਵੇਚੀ ਜਿੱਥੇ ਬਿਸਕੁਟ ਬਣਦੇ ਹੋਣ, ਅੱਜ ਖੇ ਆਖੋ ਸਾਧਨ, ਜੇ ਕਿਤੇ ਕਾਹਦੀਆਂ ਹੁਣ ਕਿਤੇ ਮਹਾਂਪੁਰਸ਼ਾਂ ਦੀਆਂ ਚਪੇੜੀਆਂ ਤਾਂ ਬੈਕਰੀ ਕਿੱਥੇ ਕਹਿ ਦੇਗਾ। ਇਹ ਤਨ ਵੇਚੀ ਬੈ ਕਰੀ, ਇਹ ਜ਼ਮੀਨ ਰਹਿਣ ਹੁੰਦੀ ਹੈ, ਬੈ ਹੁੰਦੀ ਹੈ, ਉਹ ਤਾਂ ਬੈ ਕਰਨੀ ਹੈ। ਉਹ ਸਿੱਖਾ ਆਪਣਾ ਤਨ ਮਨ ਰਹਿਣ ਨਾ ਕਰੀ ਤੇ ਦੁੱਖ ਨਾ ਮਨਾਇਓ, ਆਪਾਂ ਜੋ ਗੁਰੂ ਨੂੰ ਦਿੰਦੇ ਹਾਂ ਰਹਿਣ ਕੀਤਾ, ਬੈ ਨਹੀਂ ਕੀਤਾ। ਜੋ ਗੁਰੂ ਨੂੰ ਦਿੱਤਾ ਉਹ ਤੇ ਕਬਜ਼ਾ ਮਾਲ ਕੀਤਾ ਤੇਰੀ ਉਹ ਹੈ, ਜਿਹੜੀ ਰਹਿਣ ਕਰਦੀ ਹੈ ਨਾ ਜ਼ਮੀਨ, ਉਹਨੂੰ ਵਾਹੁਣ ਹੋਰ ਲੱਗ ਜਾਂਦਾ, ਪਰ ਮਲਕੀਤ ਦੇ ਖਜ਼ਾਨੇ ਵਿੱਚ ਉਹੀ ਰਹਿੰਦਾ ਮਾਲਕ। ਜਿਹੜਾ ਇੱਥੇ ਰੱਖ ਕੇ ਜਾਂਦੇ 4 ਰੁਪਈਏ, ਮਾਲਕ ਤੂੰ ਹੀ ਹੈ, ਗਲੀਆਂ ਵਿੱਚ ਤੇਰੇ ਆਦ ਹੈ, ਮੈਂ ਰੱਖ ਕੇ ਆਇਆ ਅੱਜ ਖੇ ਆਖੋ ਸਤਨਾਮ, ਰੱਖੇ ਗਿਆ ਰਹਿਣ ਕਰੇ ਦਿੱਤੀ, ਪਰ ਮਾਲਕ ਤੂੰ ਹੀ ਹੈ। ਪਰ ਜਿਹੜੀ ਬੈ ਕਰਤੀ ਵੀ ਮਾਲਕੀ ਦੇ ਖਜ਼ਾਨੇ ਵਿੱਚੋਂ ਤੂੰ ਨਿਕਲ ਗਿਆ। ਸਤਿਗੁਰ ਕਹਿੰਦੇ ਸਿੱਖਾ ਇਹ ਤਨ ਵੇਚੀ ਬੈ ਕਰੀ, ਉਹ ਐਵੇਂ ਨਾ ਰਹਿਣ ਕਰਦਾ, ਫਿਰ ਆਪਾਂ ਤਾਂ ਰਹਿਣ ਕਰਦੇ ਫਿਰਦੇ ਹਾਂ ਤਨ ਮਨ ਤਨ। ਮਲਕੀਅਤ ਮੇਰੀ ਦਿੰਦਾ ਗੁਰੂ ਨੂੰ, ਕਾਹਦਾ ਦਿੱਤਾ, ਇਹ ਬੈ ਕਰਦੇ। ਜਿਹੜਾ ਵਿਸਵਾ ਤੂੰ ਬੈ ਕਰਤਾ, ਮੁੜ ਕੇ ਨਾ ਉਹਦੇ ਕੋਲ ਚਲਿਆ ਗਿਆ, ਮੁੜ ਕੇ ਨਾ ਉਹਦਾ ਮਾਲਕ ਬਣ ਗਿਆ। ਇਸ ਤਰ੍ਹਾਂ ਪਰ ਗਾਹਾਂ ਇੱਕ ਸ਼ਰਤ ਹੋਰ ਹੈ, ਬੈ ਕਰੀ ਪੂਰੇ ਸਤਿਗੁਰ ਪਾਸ ਦੇਖ ਲਈ, ਕੱਚਿਆਂ ਪੇਲਿਆਂ ਨੂੰ ਨਾ ਤਨ ਮਨ ਧਨ ਦਿੰਦਾ, ਫਿਰ ਉੱਥੇ ਪਰਖ। ਸੋ ਗੁਰਮੁਖ ਪਿਆਰਿਓ, ਜਿੱਥੇ ਭੋਜਨ ਸ਼ੁੱਧ ਉੱਥੇ ਭਜਨ ਵੀ ਸ਼ੁੱਧ, ਉਹ ਜਿੱਥੇ ਪਾਣੀ ਸ਼ੁੱਧ ਪੀਣਾ ਚਾਹੁੰਦਾ ਉੱਥੇ ਬਾਣੀ ਵੀ ਸ਼ੁੱਧ ਕਰ ਲਿਆ ਕਰ। ਸ਼ੁੱਧ ਬਾਣੀ ਪੜ੍ਹੇਗਾ ਤੇ ਬਿਰਤੀ ਦੀ ਇਕਾਗਰਤਾ ਹੋ ਜਾਵੇਗੀ, ਸ਼ੁੱਧ ਭੋਜਨ ਖਾਵੇਗਾ ਖਾਂਦੇ ਸਾਰ ਨੀਂਦ ਆਊਗੀ, ਅਸ਼ੁੱਧ ਖਾ ਲਵੇਗਾ ਤੇ ਖਾਂਦੇ ਸਾਰ ਡਾਕਟਰ ਯਾਦ ਆਊਗਾ, ਅੱਜ ਖੇ ਆਖੋ ਸਾਧਨ, ਦੋਵੇਂ ਚੂਰਨ ਕੋਈ ਉਲਟੀ ਆਉਣ ਲੱਗੀ ਹੈ। ਅੱਜ ਅਸੀਂ ਬਾਣੀ ਦੀ ਸ਼ੁੱਧੀ ਛੱਡ ਦਿੱਤੀ, ਬਾਣੀ ਦਾ ਅਭਿਆਸ ਛੱਡ ਦਿੱਤਾ, ਇਹ ਤਾਂ ਕਰ ਗਏ ਸੰਤ ਮਹਾਰਾਜ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਿਰਪਾ, ਬਾਣੀ ਦੀ ਸੋਧ ਕਰ ਗਏ, ਬਾਣੀ ਸ਼ੁੱਧ ਪੜ੍ਹਨੀ ਦੱਸ ਗਏ, ਨਹੀਂ ਤਾਂ ਅੱਜ ਪਾਠੀ ਨਹੀਂ ਸੀ ਮਿਲਣਾ ਇੱਥੇ ਸੋਧੀਆ ਕੋਈ। ਕੜਾ ਪ੍ਰਸ਼ਾਦ ਜੀ ਦੀ ਦੇਹ ਗੁਰੂ ਕੇ ਲੰਗਰਾਂ ਵਿੱਚੋਂ ਸੱਜ ਕੇ ਹਾਜ਼ਰ ਹੈ, ਅਨੰਦ ਸਾਹਿਬ ਦੀਆਂ 6 ਪੌੜੀਆਂ ਗੁਰ ਸਤੋਤਰ ਅਰਦਾਸ ਇੱਕ ਮਨ ਹੋ ਕੇ ਕਰਨੀ ਹੈ, ਵੀ 5 ਦਿਨ ਦੀ ਘਾਲ ਕਮਾਈ ਗੁਰੂ ਦੇ ਚਰਨਾਂ ਵਿੱਚ ਥਾਂ ਪਾਉਣੀ ਹੈ, ਹੁਕਮਨਾਮਾ ਆਦਮ ਨਾਲ ਸੁਣਿਆ ਕਰੋ, ਤੇ ਫਿਰ ਕੜਾਹ ਪ੍ਰਸ਼ਾਦ ਜੀ ਦੀ ਦੇਗ ਬੈਠਿਆਂ ਨੇ ਲੈਣੀ ਹੈ। ਜਿੰਨਾ ਚਿਰ ਹੱਥ ਵਿੱਚ ਦੇਗ ਹੋਵੇ ਖੜੇ ਨਹੀਂ ਹੋਣਾ, ਉਦੋਂ ਖੜੇ ਹੋ ਜਦੋਂ ਦੇਗ ਛਕ ਲਓ, ਇਹ ਪ੍ਰਸਾਦ ਕਿਰਪਾ ਹੈ ਗੁਰੂ ਦੀ। ਜਿੱਥੇ ਤੱਕ ਬੈਠੇ ਹੋ ਮੈਨੂੰ ਪਤਾ ਵੀ ਅੱਗੇ ਤਾਂ ਤੁਸੀਂ ਬੋਲੇ ਨਹੀਂ, ਹੁਣ ਬਈ ਉਹ ਹੀ ਨਾ ਬੋਲਿਓ ਜੀ ਤੇ ਬੋਲੇ ਨਾ ਆਉਂਦਾ ਹੋਵੇ, ਉਹ ਬਸ਼ੱਕ ਨਾ ਬੋਲਿਓ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਸਾਹਿਬ, ਤਨ ਹੈ ਪਿਆਰਿਓ ਤਨ ਹੈ ਤਨ ਹੈ ਗੁਰੂ ਅਮਰਦਾਸ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਸਾਹਿਬ, ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ, ਤਨ ਹੈ ਤਨਵੇ ਤਨਵੇ ਗੁਰੂ ਸ਼੍ਰੀ ਹਰ ਰਾਇ ਸਾਹਿਬ ਤਨਵੇ 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 ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਤਨਵੇ ਬਹਾਦਰ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਸਾਧ ਸੰਗਤ ਜੀ ਤਨ ਹੈ